ਰਾਮ ਕਲੀ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ ਜੋਗੀ ਨੂੰ ਉਪਦੇਸ਼ ਸੁਣਾਉਂਦੇ, ਕਹਿੰਦੇ ਜੋਗੀ ਜੱਗ ਪ੍ਰਬੁੱਧ ਹੈ ਮੜੀ ਬੰਧਾਵ ਹੈ, ਆਸਣ ਤਿਆਗ ਕਾਹੇ ਸੱਚ ਪਾਵ ਹੈ। ਜਗਤ ਵਿੱਚ ਜੀਵਾਂ ਨੂੰ ਤੁਸੀਂ ਪ੍ਰਬੁੱਧ ਹੈ ਗਿਆਨ ਦਿੰਦੇ ਹੋ, ਬਹਿ ਬਹਿ ਕੇ ਮੰਦਰਾਂ ਨੂੰ ਤੇ ਮਾਇਆ ਨੂੰ ਤਿਆਗ ਦਿਓ ਤੇ ਆਪ ਆਪਣੇ ਰਹਿਣ ਵਾਸਤੇ ਸੋਹਣੇ ਸੋਹਣੇ ਮੜੀ ਹੁੰਦਾ ਮੱਠ ਬਣਵਾ ਲੈਂਦੇ ਹੋ। ਲੋਕਾਂ ਨੂੰ ਕਹਿੰਦੇ ਜੋਗੀ ਬਣ ਜਾਓ। ਸੰਸਾਰ ਵਿੱਚ ਜੀਵਾਂ ਨੂੰ ਪ੍ਰਬੁੱਧ ਹੁੰਦਾ ਉਪਦੇਸ਼ ਦਿੰਦੇ ਹੋ ਤੇ ਸਰੀਰ ਨੂੰ ਚੰਗੇ ਚੰਗੇ ਪਦਾਰਥ ਖਵਾ ਕੇ ਨਾ ਪਾਲੋ ਤੇ ਆਪ ਦੇਹ ਰੂਪੀ ਮੜੀ ਨੂੰ ਮੱਖਣ ਮਲਾਈਆਂ ਨਾਲ ਬਣਾਉਂਦੇ ਹੋ। ਆਪਣੇ ਪ੍ਰਤੱਖ ਆਸਣ ਨੂੰ ਤਿਆਗ ਕੇ ਹੜ ਹੜ ਕਰਦੇ ਫਿਰਦੇ ਹੋ, ਇਸ ਲਈ ਸੱਚ ਨੂੰ ਕਿਸ ਤਰ੍ਹਾਂ ਪਾਓਗੇ? ਅੰਤਰਮੁਖ ਬਿਰਤੀ ਕਰਨੇ ਰੂਪ ਆਸਣ ਨੂੰ ਤਿਆਗ ਕੇ ਸੱਚ ਹੁੰਦਾ ਸੁੱਖ ਨੂੰ ਕਿਸ ਤਰ੍ਹਾਂ ਪਾਓਗੇ? ਮਮਤਾ ਮੋਹ ਕਾਮਣ ਹਿਤਕਾਰੀ, ਨਾ ਅਵਧੂਤੀ ਨਾ ਸੰਸਾਰੀ। ਚੇਲਿਆਂ ਵਿੱਚ ਮਮਤਾ ਹੈ, ਸਰੀਰ ਵਿੱਚ ਮੋਹ ਹੈ ਤੇ ਇਸਤਰੀਆਂ ਵਿੱਚ ਪ੍ਰੇਮ ਕਰਨ ਵਾਲਾ ਹੋ ਰਿਹਾ। ਪਦਾਰਥਾਂ ਵਿੱਚ ਮਮਤਾ ਤੇ ਮੋਹ ਕਰਕੇ ਇਸਤਰੀਆਂ ਵਿੱਚ ਪ੍ਰੇਮ ਕਰਨ ਵਾਲਾ ਹੋ ਰਿਹਾ। ਇਸ ਕਰਕੇ ਨਾ ਤੂੰ ਅਵਧੂਤੀ ਸਾਧੂ ਬਣਿਆ, ਨਾ ਤੂੰ ਸੰਸਾਰੀ ਬਣਿਆ ਗ੍ਰਿਸਤੀ। ਜੋਗੀ ਬੈਸ ਰਹੋ, ਦੁਬਿਧਾ ਦੁੱਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ ਰਹਾਉ। ਇਹ ਜੋਗੀ ਇੱਕ ਆਸਣ ਪਰ ਬੈਠ ਰਹਿਣਾ ਕਰ, ਅੰਤਰਮੁਖ ਬਿਰਤੀ ਕਰਨੇ ਰੂਪ ਆਸਣ ਪਰ ਬੈਠ ਰਹਿਣਾ ਕਰ। ਬੈਸ ਰਹੋ ਤੋ ਵਿਸ਼ੇ ਵਾਸ਼ਨਾ ਤੋਂ ਰਹਿਤ ਹੋ ਕੇ ਰਹਿਣਾ ਕਰੋ, ਤਾਂ ਦੁਬਿਧਾ ਆਦਿਕ ਸਾਰੇ ਦੁੱਖ ਦੌੜ ਜਾਣਗੇ ਤੇ ਪ੍ਰਤੱਖ ਜਿਹੜਾ ਘਰ ਘਰ ਜਾ ਕੇ ਮੰਗਣ ਨਾਲ, ਦੇਵੀ ਦੇਵਤਿਆਂ ਪਾਸੋਂ ਮੰਗਣ ਨਾਲ ਤੈਨੂੰ ਸ਼ਰਮ ਨਹੀਂ ਲੱਗਦੀ? ਇੱਕ ਓਅੰਕਾਰ ਜੋ ਪਰਮਾਤਮਾ ਓਅੰਕਾਰ ਹੈ ਉਹ ਤੋਂ ਮੰਗ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗਾਵ ਹੈ ਗੀਤ ਨਾ ਚੀਨਾ ਆਪ, ਕਿਉਂ ਲਾਗੀ ਨਿਵਰੈ ਪ੍ਰਤਾਪ। ਸੰਸਾਰਕ ਗੀਤਾਂ ਨੂੰ ਗਾਉਂਦਾ ਹੈ ਤੇ ਆਪਣੇ ਆਪ ਨੂੰ ਜਾਣਦਾ ਨਹੀਂ ਕਿ ਮੇਰਾ ਸਰੂਪ ਕੀ ਹੈ। ਪਰ ਹੁੰਦਾ ਭਲੀ ਪ੍ਰਕਾਰਤ ਪਾਉਣ ਵਾਲੀ ਈਰਖਾ, ਤ੍ਰਿਸ਼ਨਾ ਤੇ ਵਿਸ਼ਿਆਂ ਦੀ ਅੱਗ ਲੱਗੀ ਹੋਈ ਅੰਦਰ, ਕਿਸ ਤਰ੍ਹਾਂ ਦੂਰ ਹੋਵੇਗੀ? ਇਹ ਗੁਰ ਕੈ ਸ਼ਬਦ ਰਚੈ ਮਨ ਭਾਏ, ਭਿਖਿਆ ਸਹਿਜ ਵਿਚਾਰੀ ਖਾਏ। ਸੋ ਜੋ ਮਨ ਦੇ ਭਾਏ ਭਾਵ ਪ੍ਰੇਮ ਕਰਕੇ ਗੁਰਾਂ ਦੇ ਉਪਦੇਸ਼ ਵਿੱਚ ਰਹੇ ਤੇ ਸਹਿਜੇ ਵਿਚਾਰ ਨੂੰ ਭਿਖਿਆ ਨੂੰ ਖਾਂਦੇ ਨੇ, ਇਸ ਪ੍ਰਕਾਰ ਜੋ ਮਨ ਦੇ ਭਾਏ ਪ੍ਰੇਮ ਕਰਕੇ ਗੁਰਾਂ ਦੇ ਉਪਦੇਸ਼ ਵਿੱਚ ਰਚੇ ਨੇ ਤੇ ਸਹਿਜੇ ਵਿਚਾਰ ਨੂੰ ਭਿਖਿਆ ਨੂੰ ਖਾਂਦੇ ਨੇ, ਵਿਚਾਰ ਕੇ ਸਹਿਜ ਗਿਆਨ ਰੂਪ ਭਿਖਿਆ ਨੂੰ ਖਾਂਦੇ ਨੇ, ਉਹਨਾਂ ਦੀ ਅੰਦਰਲੀ ਤਪਸ਼ਤਾ ਫਿਰ ਦੂਰ ਹੁੰਦੀ ਹੈ। ਭਸਮ ਚੜਾਏ ਕਰਹਿ ਪਾਖੰਡ, ਮਾਇਆ ਮੋਹ ਸਹਿ ਜਮਡੰਡ। ਇਹ ਜੋਗੀ ਸਰੀਰ ਉੱਤੇ ਭਸਮ ਚੜਾ ਕੇ ਤੂੰ ਪਖੰਡ ਕਰਦਾ, ਮਾਇਆ ਦੇ ਮੋਹ ਕਰਕੇ ਤੂੰ ਅੰਤ ਨੂੰ ਫਿਰ ਜਮਾਂ ਦੇ ਡੰਡੇ ਹੀ ਸਹਾਰੇਂਗਾ। ਫੂਟੈ ਖਾਪਰ ਭੀਖ ਨਾ ਭਾਏ, ਬੰਧਨ ਬਾਧਿਆ ਆਵੈ ਜਾਏ। ਇਸ ਪ੍ਰਕਾਰ ਫਰਮਾਉਂਦੇ ਹਨ ਮਹਾਰਾਜ ਜੀ, ਹਿਰਦਾ ਰੂਪ ਖੱਪਰ ਫੁੱਟ ਗਿਆ, ਇਸ ਪ੍ਰਕਾਰ ਜਿਹੜਾ ਹੈ ਨਾ ਅਸ਼ਰਧਕ ਹੈ, ਇਸੇ 'ਤੇ ਫਿਰ ਭਾਏ ਹੁੰਦਾ ਪ੍ਰੇਮ ਰੂਪ ਭਿਖਿਆ ਨਹੀਂ ਪੈਂਦੀ, ਨਾਮ ਰੂਪੀ ਭਿਖਿਆ ਲੈਣੀ ਨਹੀਂ ਪਾਉਂਦੀ। ਇਸ ਕਰਕੇ ਵਿਸ਼ਿਆਂ ਵਿੱਚ ਲੱਗ ਕੇ ਸਰੀਰ ਰੂਪ ਖੱਪਰ ਫੁੱਟ ਗਿਆ। ਸੋ ਸੰਸਾਰਕ ਬੰਧਨਾਂ ਵਿੱਚ ਵਧਿਆ ਹੋਇਆ ਤੂੰ ਆਉਂਦਾ ਜਾਂਦਾ, ਇਹ ਜੀਵ ਮੋਹ ਦੇ ਬੰਧਨਾਂ 'ਚ ਵਧਿਆ ਹੋਇਆ ਆਵੈ ਜਾਏ, ਜੰਮਦਾ ਮਰਦਾ ਰਹਿੰਦਾ। ਬਿੰਦ ਨਾ ਰੱਖ ਹੈ ਜਤੀ ਕਹਾਵੈ ਹੈ, ਮਾਈ ਮੰਗਤ ਤ੍ਰੈ ਲੋ ਭਾਵੈ। ਇਸ ਪ੍ਰਕਾਰ ਬਚਨ ਕਰਦੇ ਹਨ ਕਿ ਹੇ ਜੋਗੀ, ਤੂੰ ਆਪਣੇ ਆਪ ਨੂੰ ਜਤੀ ਕਹਾਉਣਾ, ਪਰ ਆਪਣੀ ਬਿੰਦ ਨੂੰ ਰੋਕ ਕੇ ਨਹੀਂ ਰੱਖ ਸਕਦਾ। ਮਾਈਆਂ ਪਾਸੋਂ ਆ ਕੇ ਭਿਖਿਆ ਮੰਗਦਾ ਤੇ ਤ੍ਰੈ ਹੁੰਦਾ ਇਸਤਰੀ, ਇਸਤਰੀ ਜਾਣ ਕੇ ਉਹਦੇ ਉੱਤੇ ਲੁਭਾਏਮਾਨ ਹੋ ਜਾਂਦਾ, ਅੱਖਾਂ ਨਾਲ ਰੂਪ ਦੇਖ ਕੇ ਤੇਰਾ ਮਨ ਡੋਲ ਜਾਂਦਾ। ਮਨ ਤੇ ਕੰਨ ਤੇ ਅੱਖਾਂ ਇਹ ਤ੍ਰੈ ਤਿੰਨੇ ਲੁਭਾਏਮਾਨ ਹੋ ਜਾਂਦੇ ਨੇ। ਮਨ ਇਸਤਰੀ ਦੇ ਸਰੀਰ ਨਾਲ ਸਪਰਸ਼ ਕਰਨਾ ਚਾਹੁੰਦਾ, ਕੰਨ ਇਸਤਰੀ ਦੇ ਮਿੱਠੇ ਬਚਨਾਂ ਨੂੰ ਸੁਣਨਾ ਚਾਹੁੰਦਾ, ਅੱਖਾਂ ਇਸਤਰੀ ਦੇ ਸੁੰਦਰ ਰੂਪ ਨੂੰ ਵੇਖਣਾ ਚਾਹੁੰਦੀਆਂ। ਪਹਿਲੇ ਤਾਂ ਜ਼ਰੂਰਤ ਅਨੁਸਾਰ ਮਾਇਆ ਨੂੰ ਮੰਗਦਾ, ਜਦ ਆਉਣੀ ਸ਼ੁਰੂ ਹੋ ਜਾਂਦੀ ਤਾਂ ਤਿੰਨਾਂ ਲੋਕਾਂ ਦੀ ਮਾਇਆ ਉੱਤੇ ਲੁਭਾਏਮਾਨ ਹੋ ਜਾਂਦਾ, ਫਿਰ ਕਹਿੰਦਾ ਸਾਰੀ ਮਾਇਆ ਮੇਰੇ ਕੋਲ ਹੀ ਆ ਜਾਵੇ। ਨਿਰਦਇਆ ਨਹੀਂ ਜੋਤ ਉਜਾਲਾ, ਬੂੜਤ ਬੂਢੇ ਸਰਬ ਜੰਜਾਲਾ। ਨਾ ਤੂੰ ਆਪਣੇ ਉੱਤੇ ਦਇਆ ਕਰਦਾ, ਨਾ ਹੀ ਤੂੰ ਹੋਰਨਾਂ ਉੱਤੇ ਦਇਆ ਕਰਦਾ। ਇਸ ਕਰਕੇ ਹੇ ਨਿਰਦਈ, ਤੇਰੇ ਅੰਦਰ ਜੋਤੀ ਪਰਮਾਤਮਾ ਦਾ ਉਜਾਲਾ ਜਿਹੜਾ ਪ੍ਰਕਾਸ਼ ਨਹੀਂ ਹੁੰਦਾ, ਸਾਰੇ ਜੀਵ ਡੁੱਬਣੇ ਵਾਲੇ ਹੋ ਕੇ ਜੰਜਾਲਾਂ ਵਿੱਚ ਡੁੱਬ ਰਹੇ ਨੇ। ਇਹ ਜੋਗੀ ਤੂੰ ਡੁੱਬਣੇ ਵਾਲਾ ਹੋ ਕੇ ਸਾਰਿਆਂ ਜੰਜਾਲਾਂ ਵਿੱਚ ਡੁੱਬ ਰਿਹਾ ਹੈ। ਭੇਖ ਕਰਹਿ ਖਿੰਥਾ ਬਹੁ ਥਟੂਆ, ਝੂਠੋ ਖੇਲ ਖੇਲੈ ਬਹੁ ਨਟੂਆ। ਖਿੰਥਾ ਦੇ ਬਹੁਤੇ ਬਣਾ ਬਣਾ ਕੇ ਭੇਖਾਂ ਨੂੰ ਕਰਦਾ, ਤਰ੍ਹਾਂ ਤਰ੍ਹਾਂ ਦੀ ਖਿੰਥਾ ਬਣਾਉਣਾ, ਲਿਸ਼ਕਮੀਆਂ ਵੱਡਾ ਸਾਰਾ ਚੋਗਾ ਜਿਹਾ ਪਾ ਕੇ ਪੇਟ ਭਰਨ ਵਾਸਤੇ ਬਾਜੀਗਰਾਂ ਵਾਂਗੂ ਤੇ ਬਹੁਤੇ ਝੂਠੇ ਖੇਲਾਂ ਨੂੰ ਖੇਲ ਰਿਹਾ ਦਿਖਾਵੇ ਜੇ ਕਰੀ ਜਾਂਦਾ। ਅੰਤਰ ਅਗਨ ਚਿੰਤਾ ਬਹੁ ਜਾਰੇ, ਵਿਣ ਕਰਮਾ ਕੈਸੇ ਉਤਰ ਸਪਾਰੇ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਮਾਇਆ ਦੀ ਚਿੰਤਾ ਰੂਪ ਅੱਗ ਤੇਰੇ ਅੰਤਰ ਅੰਤਹਿ ਕਰਨ ਨੂੰ ਬਹੁਤ ਹੀ ਜ਼ਿਆਦਾ ਜਾਰੇ ਹੁੰਦੀ ਸਾੜ ਰਹੀ ਹੈ। ਗੁਰਾਂ ਦੀ ਕਰਮਾਂ ਹੁੰਦੀ ਕਿਰਪਾ ਤੋਂ ਬਿਨਾਂ, ਸ਼ੁਭ ਗੁਣਾਂ ਤੋਂ ਬਿਨਾਂ ਤੂੰ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਉਤਰੇਂਗਾ। ਮੁੰਦਰਾ ਫਟਕ ਬਣਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ। ਕਾਨ ਹੁੰਦਾ ਕੰਨਾਂ ਨੂੰ ਫਟਕ ਫਾੜ ਕੇ, ਫਟਕ ਹੁੰਦਾ ਬਲੌਰ ਦੀਆਂ ਮੁੰਦਰਾਂ ਬਣਾਈਆਂ ਪੈਰੀਆਂ ਹੋਈਆਂ ਨੇ, ਪਰ ਵਿਗਿਆਨ ਹੁੰਦਾ ਬ੍ਰਹਮ ਵਿਦਿਆ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹ ਵਾ ਇੰਦਰੀ ਸਾਧ ਲੋਭਾਨਾ, ਪਸ਼ੂ ਪਏ ਨਹੀਂ ਮਿਟੈ ਨੀਸਾਨਾ। ਜੀਵ ਇੰਦਰੀ ਪਦਾਰਥਾਂ ਦੇ ਸਵਾਦਾਂ 'ਚ ਲਭਾਏਮਾਨ ਹੋ ਰਹੀ ਹੈ, ਜੇ ਵਾਦਕ ਇੰਦਰੀਆਂ ਆਪੋ ਆਪਣੇ ਸਵਾਦਾਂ 'ਚ ਲਭਾਏਮਾਨ ਹੋ ਰਹੀਆਂ ਨੇ, ਤੋ ਪਸ਼ੂਆਂ ਵਾਂਗੂ ਜਿਸ ਤਰ੍ਹਾਂ ਅਗਿਆਤ ਹੋ ਰਹੇ ਹੋ, ਤੁਹਾਡਾ ਪੂਰਬਲਾ ਨਿਸ਼ਾਨਾ ਲੇਖ ਜਿਹੜਾ ਭੋਗੇ ਤੋਂ ਬਿਨਾਂ ਹੁਣ ਮਿਟਦਾ ਨਹੀਂ ਹੈ। ਤ੍ਰਿਵਿਧ ਲੋਕਾ ਤ੍ਰਿਵਿਧ ਯੋਗਾ, ਸ਼ਬਦ ਵਿਚਾਰ ਹੈ ਚੂਕ ਸਸੋਗਾ। ਰਾਸੀ ਸ਼ਾਂਤਕੀ ਅਤੇ ਤਾਮਸੀ ਰੂਪ ਤਿੰਨ ਪ੍ਰਕਾਰ ਦੇ ਲੋਕ, ਰਾਸੀ ਸ਼ਾਂਤਕੀ ਤਾਮਸੀ ਰੂਪ ਤਿੰਨ ਹੀ ਪ੍ਰਕਾਰ ਦੇ ਕਰਮਾਂ ਦੇ ਕਰਨੇ ਯੋਗਾ ਭਾਵ ਲਾਇਕ ਹੋ ਰਹੇ ਨੇ। ਜੋ ਗੁਰ ਉਪਦੇਸ਼ ਨੂੰ ਵਿਚਾਰਦਾ ਹੈ, ਸ਼ਬਦ ਭਾਵ ਬ੍ਰਹਮ ਨੂੰ ਵਿਚਾਰਦਾ ਹੈ, ਉਹਦੇ ਸੋਗ ਦੂਰ ਹੋ ਜਾਂਦੇ ਨੇ। ਪੂਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ। ਜੋ ਸੱਚੇ ਗੁਰਾਂ ਦੇ ਉਪਦੇਸ਼ ਨੂੰ ਧਾਰਦਾ ਹੈ, ਉਹਦਾ ਅੰਤਹਿਕਰਨ ਉੱਜਲ ਹੁੰਦਾ ਹੈ, ਉਹੀ ਜੋਗੀ ਬ੍ਰਹਮ ਵਿੱਚ ਜੁੜਨ ਦੀ ਜੁਗਤੀ ਨੂੰ ਵਿਚਾਰਦਾ ਹੈ। ਤੁਝ ਪਹਿ ਨੌ ਨਿਧ ਤੂੰ ਕਰਨੈ ਜੋਗ, ਥਾਪਿਓ ਥਾਪੇ ਕਰੇ ਸੁਹੋਗ। ਇਹ ਪ੍ਰਭੂ ਆਪ ਦੇ ਪਾਦ ਨੌ ਨਿਧੀਆਂ ਸਿੱਧੀਆਂ ਰਿੱਧੀਆਂ ਨੇ, ਤੂੰ ਹੀ ਕਰਨੇ ਯੋਗ ਹੈ, ਤੂੰ ਹੀ ਸੰਸਾਰ ਦੀ ਉਤਪਤੀ ਪਾਲਣਾ ਅਤੇ ਉਥਾਪੈ ਹੁੰਦਾ ਹੈ, ਲੈਤਾ ਕਰਦਾ ਹੈ, ਜੋ ਤੂੰ ਕਰਦਾ ਉਹੀ ਕੁਝ ਹੁੰਦਾ ਹੈ। ਜਾਤ ਸਤ ਸੰਜਮ ਸੱਚ ਸੋਚੀਤ, ਨਾਨਕ ਜੋਗੀ ਤਰੇ ਪਵਣ ਮੀਤ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਾਤ ਸਤ ਸੰਜਮ ਦੇ ਸਹਿਤ ਜਿਹਦੇ ਚਿੱਤ ਵਿੱਚ ਸੱਚ ਨਾਮ ਦਾ ਚਿੰਤਨ ਹੈ, ਉਹ ਜੋਗੀ ਤਿੰਨਾਂ ਭਵਨਾਂ ਦੇ ਮਾਲਕ ਵਾਹਿਗੁਰੂ ਦਾ ਮਿੱਤਰ ਹੋਇਆ ਹੈ। ਆਰਾਮ ਕਲੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਰਾਮ ਕਲੀ ਰਾਜ ਫਰਮਾਉਂਦੇ ਭਾਈ, ਕਾਟ ਮਟ ਦੇਹੀ ਮਨ ਬੈ ਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਇਹ ਮਹਾਰਾਜ ਜੀ, ਜੀਵ ਸੰਸਾਰ ਸਮੁੰਦਰ ਤੋਂ ਤਰਦਾ ਕਿਉਂ ਅਤੇ ਇਹ ਕਿਵੇਂ ਤਰ ਸਕਦਾ, ਇਹ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਮੂਲਾ ਧਾਰ ਜਿਹੜਾ ਸਵੈਦ ਸਥਾਨ ਮਣੀਪੂਰਕ ਆਗਿਆ ਚੱਕਰ ਹੈ, ਫਿਰ ਬਸੁਦ ਅਨਾਹਦ ਇਹਨਾਂ ਖੱਟ ਛੇ ਚੱਕਰਾਂ ਕਰਕੇ ਰਚਿਆ ਹੋਇਆ ਜੋ ਦੇਹ ਰੂਪ ਮੱਠ ਹੈ, ਇਸ ਵਿੱਚ ਜਿਹਦਾ ਮਨ ਬੈਰਾਗੀ ਹੈ, ਚੰਚਲ ਹੈ, ਸ਼ਬਦ ਤੋਂ ਭਾਵ ਸੰਸਾਰ ਦੀ ਜਿਹੜੀ ਗਿਆਤ ਅੰਦਰ ਜਿਹਦੀ ਧੁਨ ਜਿਹੜੀ ਬਿਰਤੀ ਜਾਗੀ ਹੈ, ਉਹ ਬੰਦਾ ਇਸ ਵਜ੍ਹਾ ਕਰਕੇ ਸੰਸਾਰ ਸਮੁੰਦਰ ਤੋਂ ਤਰਦਾ ਨਹੀਂ ਹੈ। ਜਾਂ ਕਹਿ ਲਓ ਵੀ ਖੱਟ ਮੱਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਪੰਜ ਤੱਤ ਅਤੇ ਇੱਕ ਮਨ, ਸੋ ਪੰਜ ਤੱਤ ਅਤੇ ਇੱਕ ਚੇਤਨ, ਇਹਨਾਂ ਛੇਆਂ ਕਰਕੇ ਰਚਿਆ ਹੋਇਆ ਜੋ ਦੇਹੀ ਸਰੀਰ ਰੂਪੀ ਮੱਠ ਹੈ, ਇਸ ਵਿੱਚ ਜਿਹਦਾ ਮਨ ਵੈਰਾਗਵਾਨ ਹੋ ਕੇ ਤਿਆਗੀ ਹੋਇਆ, ਪ੍ਰੇਮੀ ਹੋਇਆ ਅਤੇ ਸੁਰਤੀਆਂ ਕਰਕੇ ਪ੍ਰਤਿਪਾਦਕ ਜੋ ਸ਼ਬਦ ਭਾਵ ਬ੍ਰਹਮ ਹੈ, ਉਹਦੇ ਅੰਦਰ ਜਿਸਦੀ ਧੁਨ ਬਿਰਤੀ ਜਾਗੀ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਵਾਜਾ ਅਨਹਦ ਮੇਰਾ ਮਨ ਲੀਣਾ, ਗੁਰਬਚਨੀ ਸੱਚ ਨਾਮ ਪਤੀਣਾ। ਸੁਧੋ ਹੰਗ ਬੁੱਧੋ ਹੰਗ ਰੂਪ ਵਾਜਿਆਂ ਦੀ ਧੁਨ ਵਿੱਚ ਇੱਕ ਰਸ ਮੇਰਾ ਮਨ ਲੀਨ ਹੋਇਆ, ਗੁਰਾਂ ਦੇ ਉਪਦੇਸ਼ ਕਰਕੇ ਹੀ ਮੇਰਾ ਮਨ ਜਿਹੜਾ ਹੈ ਨਾ ਸੱਚ ਨਾਮ ਵਿੱਚ ਪਤੀਣਾ ਭਾਵ ਭਰੋਸੇ ਵਾਲਾ ਹੋਇਆ। ਪ੍ਰਾਣੀ ਰਾਮ ਭਗਤ ਸੁੱਖ ਪਾਈ ਹੈ, ਇਹ ਭਾਈ ਪ੍ਰਾਣੀ ਪ੍ਰਾਣਾਧਾਰੀ ਜੀਵੋ ਜਿਹੜੀ ਰਮੇ ਹੋਏ ਰਾਮ ਦੀ ਭਗਤੀ ਕਰਕੇ ਸੁੱਖ ਪ੍ਰਾਪਤ ਹੁੰਦਾ, ਸੁੱਖ ਸਰੂਪ ਪਰਮੇਸ਼ਰ ਪਾਈਦਾ। ਗੁਰਮੁਖ ਹਰ ਹਰ ਮੀਠਾ ਲਾਗੈ, ਹਰ ਹਰ ਨਾਮ ਸਮਾਈਐ ਰਹਾਉ। ਗੁਰਮੁਖ ਹੁੰਦਾ ਹੈ ਗੁਰਾਂ ਦੁਆਰੇ, ਮੁਖੀ ਗੁਰਾਂ ਦੁਆਰੇ ਹੀ ਵਾਹਿਗੁਰੂ ਵਾਹਿਗੁਰੂ ਨਾਮ ਮਿੱਠਾ ਲੱਗਦਾ। ਹਰ ਹਰ ਨਾਮ ਅਤੇ ਹਰ ਹਰ ਨਾਮੀ ਵਿੱਚ ਸਮਾਈਆ ਭੇਦ ਹੋਈਦਾ, ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਾਇਆ ਮੋਹ ਵਿਵਰਜ ਸਮਾਏ, ਸਤਿਗੁਰ ਭੇਟੈ ਮੇਲ ਮਿਲਾਏ। ਸਤਿਗੁਰਾਂ ਨੂੰ ਮਿਲ ਕੇ ਮਾਇਆ ਦਾ ਜੋ ਮੋਹ ਹੈ ਉਹਦੇ ਤਿਆਗ ਵਿੱਚ ਸਮਾਉਣਾ ਕਰੇ ਤਾਂ ਸਤਿਗੁਰੂ ਇਸ ਨੂੰ ਵਾਹਿਗੁਰੂ ਦੇ ਮੇਲ ਵਿੱਚ ਮਨਾਉਂਦੇ ਹਨ। ਨਾਮ ਰਤਨ ਨਿਰਮੋਲਕ ਹੀਰਾ ਤਿਤਰਾਤਾ ਮੇਰਾ ਮਨ ਧੀਰਾ। ਮਹਾਰਾਜ ਕਹਿੰਦੇ ਨਾਮ ਰੂਪ ਰਤਨ ਹੀਰੇ ਵਾਂਗੂ ਅਮੋਲਕ ਹੈ, ਉਹਦੇ ਵਿੱਚ ਉਸ ਨਾਮ ਦੇ ਵਿੱਚ ਰਤਿਆ ਹੋਇਆ ਮੇਰਾ ਮਨ ਜਿਹੜਾ ਹੈ ਨਾ ਉਹ ਧੀਰਜਵਾਨ ਹੋਇਆ ਭਾਈ। ਹਉਮੈ ਮਮਤਾ ਰੋਗ ਨਾ ਲਾਗੈ, ਰਾਮ ਭਗਤ ਜਮ ਕਾ ਭਾਉ ਭਾਗੈ। ਨਾਮ ਦੀ ਪ੍ਰੀਤੀ ਕਰਕੇ ਹੰਗਤਾ ਮਮਤਾ ਰੂਪੀ ਕੋਈ ਰੋਗ ਨਹੀਂ ਲੱਗਦਾ। ਫਿਰ ਰਾਮ ਦੀ ਭਗਤੀ ਕਰਨ ਨਾਲ ਜਮਾਂ ਦਾ ਡਰ ਭਾਗੈ, ਦੌੜ ਜਾਂਦਾ ਡਰ ਜਮਾਂ ਦਾ। ਜਮ ਜੰਦਾਰ ਨਾ ਲਾਗੈ ਮੋਹ, ਨਿਰਮਲ ਨਾਮ ਹਿਰਦੈ ਹਰ ਸੋਹ। ਨਿਰਮਲ ਹਰੀ ਦਾ ਨਾਮ ਹਿਰਦੇ ਚ ਸੋਹ ਸ਼ੋਭਨੀਕ ਹੋ ਰਿਹਾ, ਇਸ ਕਰਕੇ ਨਿਸ਼ਚੇ ਹੋ ਗਿਆ ਕਿ ਮੈਨੂੰ ਜੰਦਾਰ ਜਿਹੜਾ ਜਿੰਦਾਰੀ ਜੋ ਜਮ ਹੈ ਉਹਦਾ ਜੰਦਾਰ ਜਿਹੜਾ ਨਾ ਡੰਡਾ ਨਹੀਂ ਲੱਗੇਗਾ ਆ ਕੇ। ਸ਼ਬਦ ਵਿਚਾਰ ਭਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ। ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਵਿਚਾਰਿਆ ਉਹ ਨਿਰੰਕਾਰ ਦਾ ਸਰੂਪ ਹੋਏ ਨੇ, ਜੋ ਗੁਰ ਸਿੱਖਿਆ ਵਿੱਚ ਜਾਗੇ ਉਹਨਾਂ ਨੇ ਦੁਰਮਤ ਹੁੰਦੀ ਖੋਟੀ ਸਿੱਖਿਆ ਜਿਹੜੀ ਮਨ ਦੀ ਦੂਰ ਕਰਤੀ ਹੈ। ਅੰਨ ਦਿਨ ਜਾਗ ਰਹੇ ਲਿਵ ਲਾਈ, ਜੀਵਨ ਮੁਕਤ ਗਤ ਅੰਤਰ ਪਾਈ। ਜੋ ਰਾਤ ਦਿਨ ਲਿਵ ਲਗਾ ਕੇ ਗਿਆਨ ਜਾਗਰਤ ਜਾਗ ਰਹੇ ਹੈ ਉਹਨਾਂ ਨੇ ਅੰਤਰ ਹੁੰਦਾ ਅੰਤਰ ਭੇਦ ਦੀ ਨਿਵਿਰਤੀ ਕਰਕੇ ਜੀਵਨ ਮੁਕਤੀ ਦੀ ਗਤ ਭਾਵ ਪ੍ਰਾਪਤੀ ਅੰਦਰ ਹੀ ਪਾਈ ਹੈ। ਜਿਹੜਾ ਅੰਦਰ ਅੰਤਰਾ ਸੀ ਨਾ ਫਰਕ ਪਿਆ ਹੋਇਆ ਸੀ ਉਹ ਉਹਨਾਂ ਨੇ ਅੰਦਰੋਂ ਹੀ ਚੱਕ ਦਿੱਤਾ। ਅੰਦਰੋਂ ਹੀ ਅੰਦਰੋਂ ਸਾਰਾ ਕੁਛ ਹੋ ਜਾਂਦਾ ਆਪਣੇ ਆਪ ਹੀ, ਬਾਣੀ ਪੜ੍ਹਦੇ ਸਿਮਰਨ ਕਰਦੇ। ਅਲਿਪਤ ਗੁਫਾ ਮਹਿ ਰਹਿ ਨਿਰਾਰੇ, ਤਸਕਰ ਪੰਚ ਸ਼ਬਦ ਸੰਗਾਰੇ। ਉਹ ਸੰਸਾਰ ਤੋਂ ਨਿਰਾਰੇ ਹੋ ਕੇ ਅਸੰਗ ਹੋ ਕੇ ਆਤਮਦੇਵ ਰੂਪੀ ਅਲਿਪਤ ਗੁਫਾ ਵਿੱਚ ਰਹਿੰਦੇ, ਜਿਨ੍ਹਾਂ ਨੇ ਗੁਰ ਉਪਦੇਸ਼ ਕਰਕੇ ਕਾਮ ਕ੍ਰੋਧ ਆਦਿਕ ਪੰਜ ਚੋਰ ਸੰਘਾਰੇ ਹੈ ਭਾਵ ਮਾਰੇ ਨੇ। ਪਰ ਕਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ। ਪਰਾਏ ਘਰਾਂ ਵਿੱਚ ਜਾ ਕੇ ਚੰਗੇ ਚੰਗੇ ਪਦਾਰਥ ਵੇਖ ਕੇ ਆਪਣੇ ਮਨ ਨੂੰ ਡਲਾਵੇ ਨਾ। ਪਰ ਘਰ ਜਾਏ ਪਰਾਈ ਇਸਤਰੀਆਂ ਕੋਲ ਜਾ ਕੇ ਆਪਣੇ ਮਨ ਨੂੰ ਡਲਾਵੇ ਨਾ। ਪਰਾਏ ਘਰ ਕਿਹੜੇ ਦੇਵੀ ਦੇਵਤਿਆਂ ਰੂਪੀ ਪਰਾਏ ਘਰਾਂ ਵਿੱਚ ਜਾ ਕੇ ਆਪਣੇ ਆਪ ਨੂੰ ਡਲਾਵੇ ਨਾ। ਮਾੜੀ ਜਿਹੀ ਸ਼ਕਤੀ ਦੇਖ ਕੇ ਉੱਥੇ ਡਿੱਗ ਪਿਆ ਵੀ ਫਲਾਣੇ ਥਾਂ ਤਾਂ ਬੜੀ ਸ਼ਕਤੀ ਹੈ। ਸੋ ਜੋ ਬੁੱਧਵਾਰ ਨੂੰ ਪ੍ਰਸੰਗ ਚੱਲਦਾ ਆਪਣਾ ਇਸ ਬਰਾਂਟੇ ਗੁਰੂ ਘਰ 'ਚ ਸ਼ਾਮ ਦੇ ਵਕਤ ਦਸਵੇਂ ਪਾਤਸ਼ਾਹ ਦਾ ਹੁਣ ਉਪਦੇਸ਼ ਦੇਣਗੇ ਸੰਗਤ ਨੂੰ ਉਹ 'ਚ ਵੀ ਚਾਹੇ ਕੋਈ ਦਰੱਖਤ ਦੇ ਉੱਤੇ ਬੈਠ ਕੇ ਦਰੱਖਤ ਉਡਾ ਕੇ ਲੈ ਜੇ, ਕੰਧ ਕੰਧ ਉੱਤੇ ਬਹਿ ਕੇ ਕੰਧ ਉਡਾ ਕੇ ਲੈ ਜੇ, ਜੇ ਇੰਨੀ ਵੀ ਕੋਈ ਸ਼ਕਤੀ ਤੁਹਾਨੂੰ ਦਿਖਾਏ ਤਾਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਭਰੋਸਾ ਨਾ ਡਲਾਇਓ ਆਪਣਾ। ਆਪਣੇ ਮਨ ਤਾਂ ਮਾੜੀ ਜੀ ਕੋਈ ਕੌਤਕੀ ਜੀ ਕਰਦੇ ਉੱਥੇ ਹੀ ਡੋਲ ਜਾਂਦੇ ਆ, ਤਾਂ ਫਿਰ ਨਿਰੰਤਰ ਇੱਕ ਰਸ ਸਹਿਜ ਪਦ ਵਿੱਚ ਸਮਾਨ ਰਹਿਣਾ ਕਰਦਾ। ਤਾਂਹੀਓ ਆਪਣੇ ਹੁਣ ਕਾਮਯਾਬ ਨਹੀਂ ਨਾ ਹੈ, ਥਾਂ ਥਾਂ ਤਾਂ ਤੁਰੇ ਫਿਰਦੇ ਛੱਡ ਕੇ ਮਹਾਰਾਜ ਨੂੰ। ਮਹਾਰਾਜ ਐਂ ਥੋੜ੍ਹੀ ਵੀ ਨਾਲੇ ਉੱਥੋਂ ਲਿਆਓ ਨਾਲੇ ਇੱਥੋਂ ਲੈ ਲਓ, ਉੱਥੇ ਜਾਇਓ ਉੱਥੇ ਜਾਇਓ। ਮਹਾਰਾਜ ਕਹਿੰਦੇ ਇੱਕ ਥਾਂ ਬੈਠੇਗਾ ਤਾਂ ਦਊਂਗਾ, ਨਹੀਂ ਇੱਥੇ ਨਹੀਂ ਮਿਲਣਾ ਤੈਨੂੰ। ਜਿੱਥੇ ਜਿੱਥੇ ਜਾਣਾ ਜਾਇਆ ਪਹਿਲਾਂ ਗੇੜੇ ਕੱਢਿਆ। ਗੁਰਮੁਖ ਜਾਗ ਰਹੇ ਆਓ ਦੂਤਾ, ਸਦ ਬੈਰਾਗੀ ਤੱਤ ਪਰੋਤਾ। ਗੁਰਮੁਖ ਜਨ ਜਿਹੜੇ ਆਓ ਦੂਤਾ ਸ਼ੁੱਧਤਾ 'ਚ ਜਾਗ ਰਹੇ ਨੇ, ਜੋ ਸਦਾ ਪ੍ਰੇਮੀ ਹਨ ਉਹਨਾਂ ਨੇ ਤੱਤ ਸਿਧਾਂਤ ਨੂੰ ਪਰੋਤਾ ਹੁੰਦਾ ਧਾਰਿਆ ਹੋਇਆ ਹੈ। ਜੋ ਗੁਰਾਂ ਦੁਆਰੇ ਗਿਆਨ ਜਾਗਰਤ ਜਾਗ ਰਹੇ ਨੇ ਉਹ ਅਸਲ ਅਵਧੂਤਾ ਭਾਵ ਸਾਧੂ ਨੇ, ਜਿਨ੍ਹਾਂ ਨੇ ਤੱਤ ਪਰੋਤਾ ਹੁੰਦਾ ਸਿਧਾਂਤ ਨੂੰ ਧਾਰਿਆ ਉਹ ਸਦਾ ਬੈਰਾਗੀ ਬੰਦੇ ਹੈ। ਜਗ ਸੂਤਾ ਮਾਰੇ ਆਵੈ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਇਹ ਜਿਹੜਾ ਜੱਗ ਹੈ ਨਾ ਜੀਵ, ਮੋਹ ਅਤੇ ਵਿੱਦਿਆ ਦੀ ਨੀਂਦ 'ਚ ਸੁੱਤਾ ਹੀ ਪਿਆ ਰਹਿੰਦਾ, ਮਰ ਕੇ ਆਉਂਦਾ, ਫਿਰ ਗੁਰ ਉਪਦੇਸ਼ ਤੋਂ ਬਿਨਾਂ ਹੋਣ ਕਰਕੇ ਪ੍ਰਭੂ ਦੀ ਗਿਆਤ ਨੂੰ ਨਹੀਂ ਪਾਉਂਦਾ, ਫਿਰ ਆਪ ਭਾਵ ਮਰ ਕੇ ਚਲਿਆ ਜਾਂਦਾ ਇੱਥੇ, ਫਿਰ ਜੰਮਦਾ ਫਿਰ ਮਰਦਾ। ਅਨਹਦ ਸ਼ਬਦ ਵੱਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਜਿਸ ਗੁਰਮੁਖ ਨੇ ਗੁਰਾਂ ਦੁਆਰੇ ਅਵਗਤ ਹੁੰਦਾ, ਜਿਹਦੀ ਪ੍ਰਾਪਤੀ ਕਠਿਨ ਹੋਵੇ, ਪਰਮੇਸ਼ਰ ਦੀ ਗਤ ਪ੍ਰਾਪਤੀ ਜਾਣੀ ਹੈ, ਉਹਨੂੰ ਦਿਨ ਰਾਤ ਅਨਹਦ ਹੁੰਦਾ ਇੱਕ ਰਸ ਸ਼ਬਦ ਵੱਜੈ, ਬ੍ਰਹਮ ਪ੍ਰਗਟ ਹੁੰਦਾ ਉਹਨੂੰ ਦਿਨ ਰਾਤ ਇੱਕ ਰਸ ਸੁਧੋ ਹੰਗ ਬੁੱਧੋ ਹੰਗ, ਇਹਦੇ ਅਨਹਦ ਇੱਕ ਰਸ ਸ਼ਬਦ ਵੱਜੇ ਵੱਜਦੇ ਅੰਦਰ, ਇਹ ਤਾਂ ਜਦੋਂ ਵੱਜਦੇ ਆ ਉਦੋਂ ਹੀ ਪਤਾ ਲੱਗਦਾ। ਕਈ ਤਾਂ ਕਹਿੰਦੇ ਹੈ ਹੀ ਨਹੀਂ ਗਾ ਕੁਛ, ਚਲੋ ਕੰਮ ਹੀ ਮੁੱਕਿਆ, ਅੱਖਾਂ ਬੰਦ ਕਰ ਲਓ, ਕਹਿ ਦਿਓ ਹੈ ਨਹੀਂ ਕੁਛ, ਸਾਰਾ ਕੁਛ ਇਹ ਤਾਂ ਯੋਗੀਆਂ ਦਾ ਜੀ, ਇਹ ਤਾਂ ਗੁਰਸਿੱਖਾਂ ਲਈ ਕੀ ਆ ਗੁਰਬਾਣੀ 'ਚ ਉਹ ਨਹੀਂ ਪਤਾ ਲੱਗਿਆ ਅੱਜ ਤੱਕ। ਸਭ ਕੁਛ ਇਹ ਯੋਗੀਆਂ ਦਾ, ਇਹ ਫਲਾਨਿਆਂ ਦਾ, ਇਹ ਢਿਮਕਿਆਂ ਦਾ, ਹਰੇਕ ਦਾ ਹੀ ਹਰੇਕ ਦਾ ਹੀ ਆ, ਇਹਦਾ ਉਹਦਾ ਕਰੀ ਜਾਂਦੇ ਹੋ, ਕਿਉਂ ਮਿਹਨਤ ਕਰਨੀ ਨਹੀਂ, ਕੋਈ ਪ੍ਰਾਪਤੀ ਹੈ ਨਹੀਂ ਨਾ ਪੜ੍ਹਾਉਣ ਵਾਲਿਆਂ ਨੂੰ ਨਾ ਪੜ੍ਹਨ ਵਾਲਿਆਂ ਨੂੰ। ਵਿਚਾਰੇ ਉੱਦਾਂ ਹੀ ਤੁਰੇ ਫਿਰਦੇ ਪਾਣੀ 'ਚ ਵਧਾਣੀ ਰਿੜਕਦੇ। ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਹਿਆ ਨਿਰਬਾਨੀ। ਜਾਂ ਗੁਰ ਉਪਦੇਸ਼ ਨੂੰ ਪਛਾਣਿਆ ਤਾਂ ਇਹ ਗੱਲ ਜਾਣੀ ਕਿ ਇੱਕ ਨਿਰਬੰਧ ਵਾਹਿਗੁਰੂ ਸਾਰੇ ਕਿਤੇ ਰਵ ਰਿਹਾ, ਪਰਿਪੂਰਨ ਹੋ ਰਿਹਾ ਹੈ। ਸੁਨ ਸਮਾਧ ਸਹਿਜ ਮਨ ਰਾਤਾ, ਤਜ ਹਉ ਲੋਭਾ ਏਕੋ ਜਾਤਾ। ਸਹਿਜੇ ਹੀ ਸੁਨ ਫੁਰ ਸਮਾਧੀ ਵਿੱਚ ਮਨ ਤਦਾਕਾਰ ਹੋਇਆ, ਤਾਂ ਹੰਗਤਾ ਅਤੇ ਲੋਭ ਨੂੰ ਤਿਆਗ ਕੇ ਮੈਂ ਇੱਕ ਵਾਹਿਗੁਰੂ ਨੂੰ ਜਾਣਨਾ ਕੀਤਾ। ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ। ਮਹਾਰਾਜ ਕਥਨ ਕਰਦੇ ਨੇ, ਜਿਸ ਵੇਲੇ ਚੇਲੇ ਦਾ ਆਪਣੇ ਗੁਰੂ ਉੱਤੇ ਮਨ ਮੰਨਿਆ ਗਿਆ ਤਾਂ ਦਵੈਤ ਭਾਅ ਦੇ ਮੇਟਣੇ ਵਿੱਚ ਮਨ ਸਮਾ ਗਿਆ। ਦਵੈਤ ਭਾਅ ਨੂੰ ਮੇਟ ਕੇ ਮਨ ਏਕਤਾ ਵਿੱਚ ਸਮਾ ਗਿਆ। ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣਹਿ ਨ ਕਰਹਿ ਵਿਚਾਰ, ਸਾਹੇ ਉੱਪਰ ਏਕੰਕਾਰ। ਸੋ ਜਿਸ ਪ੍ਰਕਾਰ ਕਹਿੰਦੇ ਕਿਸੇ ਲੜਕੇ ਦਾ ਵਿਆਹ ਕਰਨਾ ਸੀ, ਉਹ ਪੰਡਿਤ ਪਾਸ ਆ ਕੇ ਸਾਹਾ ਸੁਧਾਰਿਆ ਅਤੇ ਪੰਡਿਤ ਜੀ ਜੋਤਿਸ਼ ਅਨੁਸਾਰ ਸੋਧ ਕੇ ਸਾਹਾ ਦੱਸ ਰਹੇ। ਉਸ ਵੇਲੇ ਮਹਾਰਾਜ ਨੇ ਪੰਡਿਤ ਦੇ ਪ੍ਰਤੀ ਇਹ ਸ਼ਬਦ ਉਚਾਰਿਆ, ਬਈ ਇਹ ਪੰਡਿਤ ਲੜਕੇ ਲੜਕੀ ਦੇ ਸੰਯੋਗ ਲਈ ਤੂੰ ਸਾਹਾ ਹੁੰਦਾ ਚੰਗਾ ਦੇਣ ਗਿਰ ਰਿਹਾ, ਪਰ ਤੂੰ ਬ੍ਰਹਮ ਵਿਚਾਰ ਨਹੀਂ ਕਰਦਾ। ਉਹ ਇੱਕ ਓਅੰਕਾਰ ਸਾਰਿਆਂ ਸਾਹਾਂ ਦੇ ਉੱਪਰ ਹੈ। ਦੇਖ, ਰਾਜੇ ਜਨਕ ਵੱਲੋਂ ਸਤਾਨੰਦ ਨੇ ਅਤੇ ਰਾਜੇ ਦਸ਼ਰਥ ਵੱਲੋਂ ਵਸ਼ਿਸ਼ਠ ਜੀ ਨੇ ਚੰਗੀ ਤਰ੍ਹਾਂ ਸਾਹਾ ਸੋਧ ਕੇ ਸੀਤਾ ਨਾਲ ਸ਼੍ਰੀ ਰਾਮ ਚੰਦਰ ਨਾਲ ਵਿਆਹ ਕੀਤਾ, ਪਰ ਫਿਰ ਵੀ 14 ਸਾਲ ਬਨਵਾਸ ਵਿੱਚ ਰਹਿ ਕੇ ਬਿਪਤਾ ਨਾਲ ਟਾਕਰਾ ਕਰਨਾ ਪਿਆ। ਇਸੇ ਕਰਕੇ ਕਿਹਾ, ਜੋ ਬਨਨੀ ਸੋ ਬਣ ਰਹੀ, ਬਣੀ ਸੋ ਬਣੀ, ਬਣੀ ਅਨ ਬਨਣ ਕੇ ਬਨਨ ਮੇ ਪਚ ਪਚ ਮੋਈ ਘਣੀ। ਸੋ ਸਾਹਾਂ ਤੋਂ ਉਪਰਾਮ ਹੋਣ ਕਰਕੇ ਏਕੰਕਾਰ ਦੀ ਪ੍ਰਾਪਤੀ ਹੁੰਦੀ ਹੈ। ਜਿਸ ਗੁਰ ਮਿਲੈ ਸੋਈ ਬਿਦ ਜਾਵੈ, ਗੁਰਮਤ ਹੋਏ ਤਾਂ ਹੁਕਮ ਪਛਾਣੈ। ਜਿਹਨੂੰ ਗੁਰੂ ਮਿਲਦੇ ਨੇ ਉਹੀ ਉਸ ਦੀ ਪ੍ਰਾਪਤੀ ਦੀ ਵਿਧੀ ਨੂੰ ਜਾਣਦਾ, ਤੋ ਉਹੀ ਉਪਰਾਮਤਾ ਦੀ ਵਿਧੀ ਨੂੰ ਜਾਣਦਾ। ਗੁਰਾਂ ਦੀ ਸਿੱਖਿਆ ਪ੍ਰਾਪਤ ਹੋਵੇ ਤਾਂ ਹੀ ਉਸ ਪ੍ਰਭੂ ਦੇ ਹੁਕਮ ਨੂੰ ਪਛਾਣਦਾ। ਇੱਕ ਅੱਖਰ ਦੀ ਗਲਤੀ ਫਿਰ ਦੁਬਾਰਾ ਪੜ੍ਹ ਲੈਂਦੇ ਹਾਂ। ਜਿਸ ਗੁਰ ਮਿਲੈ ਸੋਈ ਬਿਦ ਜਾਣੈ, ਗੁਰਮਤ ਹੋਏ ਤਾਂ ਹੁਕਮ ਪਛਾਣੈ। ਇਸ ਕਰਕੇ ਜਿਹਨੂੰ ਗੁਰੂ ਮਿਲਦੇ ਉਹੀ ਉਹਦੀ ਪ੍ਰਾਪਤੀ ਦੀ ਵਿਧੀ ਨੂੰ ਜਾਣਦਾ, ਉਹੀ ਉਪਰਾਮਤਾ ਦੀ ਵਿਧੀ ਨੂੰ ਜਾਣਦਾ। ਗੁਰਾਂ ਦੀ ਸਿੱਖਿਆ ਪ੍ਰਾਪਤ ਹੋਵੇ ਤਾਂ ਹੀ ਉਸ ਵਾਹਿਗੁਰੂ ਦੇ ਹੁਕਮ ਨੂੰ ਇਹ ਜੀਵ ਪਛਾਣਦਾ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉਮੈ ਜਾਏ ਸ਼ਬਦ ਕਰ ਲਈਐ ਰਹਾਉ। ਮਹਾਰਾਜ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਇਹ ਪੰਡਿਤ ਝੂਠ ਨਾ ਬੋਲ, ਸੱਚਿਆਂ ਬਚਨਾਂ ਨੂੰ ਕਹੀਏ। ਹਿਰਦੇ ਘਰ ਵਿੱਚ ਗੁਰ ਸ਼ਬਦ ਨੂੰ ਲੈਣਾ ਕਰੀਏ ਤਾਂ ਹੰਗਤਾ ਚਲੀ ਜਾਂਦੀ ਹੈ। ਹੰਗਤਾ ਚਲੀ ਜਾਵੇ ਤਾਂ ਹਿਰਦੇ ਘਰ ਵਿੱਚ ਸ਼ਬਦ ਹੁੰਦਾ ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਮਹਾਰਾਜ ਜੀ, ਗਣ ਗਣ ਜੋਤਕ ਕਾਂਡੀ ਕੀਨੀ, ਪੜੈ ਸੁਣਾਵੈ ਤਤ ਨ ਚੀਨੀ। ਤੈਂ ਜੋਤਿਸ਼ ਨੂੰ ਗਿਣ ਗਿਣ ਕੇ ਕਾਂਡੀ ਭਾਵ ਪੱਤਰੀ ਬਣਾਉਣਾ ਕੀਤੀ ਹੈ, ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ, ਪਰ ਤਤ ਸਿਧਾਂਤ ਨੂੰ ਨਹੀਂ ਚੀਨੀ ਭਾਵ ਜਾਣਦਾ। ਸਭ ਸਾਹਿ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਵਧਾਉ ਨਾ ਸਕਲੀ ਚਾਰ। ਸੋ ਇਸ ਕਰਕੇ ਕਹਿੰਦੇ ਨੇ ਗੁਰ ਸ਼ਬਦ ਦਾ ਜਿਹੜਾ ਵਿਚਾਰ ਕਰਨਾ ਹੈ ਸਭ ਸਾਧਨਾ ਤੋਂ ਉੱਪਰ ਹੈ, ਇਹ ਹੋਰ ਕਥਨੀ ਵਧਾਉ ਨਾ ਸਗਲੀ ਛਾਰ। ਤੋ ਇਸ ਤਰ੍ਹਾਂ ਹੋਰ ਕਥਨੀਆਂ ਨੂੰ ਨਾ ਵਧਾਉ ਉਚਾਰੋ, ਕਿਉਂਕਿ ਹੋਰ ਕਥਨੀਆਂ ਅਤੇ ਕਵੀਸ਼ਰੀਆਂ ਸਭ ਛਾਰ ਰੂਪ ਨੇ, ਹੋਰ ਕਥਨੀ ਵਧਾਉ ਨਾ। ਸੋ ਇਹ ਹੋਰ ਨਾ ਉਚਾਰ ਨਾ ਕਰੋ ਕੋਈ। ਇਸੇ ਕਰਕੇ ਕਹਿੰਦੇ ਨੇ, ਨਾਵ ਹੈ ਧੋਵ ਹੈ ਪੂਜ ਹੈ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ। ਤੂੰ ਪ੍ਰਤੱਖ ਨਹਾਉਂਦਾ ਧੋਂਦਾ ਅਤੇ ਨਹਾਉਂਦਾ ਅਤੇ ਕੱਪੜਿਆਂ ਨੂੰ ਧੋਂਦਾ, ਨੇਤੀ ਧੋਤੀ ਕਰਮ ਕਰਦਾ, ਅਤੇ ਸੈਲਾ ਹੁੰਦਾ ਪੱਥਰਾਂ ਨੂੰ ਪੂਜਦਾ, ਅਤੇ ਹਰੀ ਨਾਮ ਸਿਮਰਨ ਵਿੱਚ ਰੱਤੇ ਤੋਂ ਬਿਨਾਂ ਤੇਰਾ ਸਭ ਆਚਾਰ ਮੈਲਾ ਹੀ ਮੈਲਾ ਹੈ। ਰਾਗ ਦਵੈਸ਼ ਰੂਪੀ ਮੈਲਾਂ ਕਰਕੇ ਤੂੰ ਮੈਲਾ ਹੈ। ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਤਾਂ ਕਹਿੰਦੇ ਨੇ ਵੀ ਜਾਤੀ ਹੰਕਾਰ ਨੂੰ ਦੂਰ ਕਰਦੇ ਪਹਿਲਾਂ। ਜਿਸ ਵਾਹਿਗੁਰੂ ਨੇ ਕ੍ਰਿਸ਼ਨ ਰੂਪ ਹੋ ਕੇ ਅਰਜਨ ਦਾ ਸਾਰਥ ਰਥਵਾਹੀ ਪੁਣਾ ਦੂਰ ਕੀਤਾ, ਉਹ ਪ੍ਰਭੂ ਤੈਨੂੰ ਮਿਲੇਗਾ। ਉਹ ਪ੍ਰਭੂ ਤੈਨੂੰ ਸਾਰਥ ਹੁੰਦਾ ਸਹਿਤ ਅਰਥਾਂ ਦੇ ਭਾਵ ਪਦਾਰਥਾਂ ਦੇ ਸਹਿਤ ਮਿਲੇਗਾ। ਤਾਂ ਇਸ ਪ੍ਰਕਾਰ ਫਰਮਾਉਂਦੇ, ਮੁਕਤ ਪ੍ਰਾਣ ਜਪ ਹਰ ਕਿਰਤਾਰਥ, ਅਤੇ ਕਿਰਤਾਰਥ ਹੁੰਦਾ ਕਲਿਆਣ ਸਰੂਪ ਹਰੀ ਨਾਮ ਨੂੰ ਜਪ ਕੇ ਇਹ ਪ੍ਰਾਣੀ, ਤਾਂ ਤੂੰ ਮੁਕਤ ਸਰੂਪ ਹੋਵੇਂਗਾ। ਵਾਚੈ ਵਾਦ ਨਾ ਵੇਦ ਵਿਚਾਰੈ, ਆਪ ਡੁੱਬੈ ਕਿਉਂ ਪਿਤਰਾ ਤਾਰੈ। ਵਾਦ ਹੁੰਦਾ ਝਗੜਿਆਂ ਨੂੰ ਵਾਚਦਾ, ਵੇਦਾਂ ਦੇ ਸਿਧਾਂਤ ਨੂੰ ਨਹੀਂ ਵਿਚਾਰਦਾ, ਝਗੜਿਆਂ ਵਾਸਤੇ ਤੂੰ ਵੇਦਾਂ ਨੂੰ ਵਾਚਦਾ ਵੀ ਚੁੰਝ ਤਿੱਖੀ ਕਰ ਲਾ ਆਪਣੀ, ਅਤੇ ਪ੍ਰਭੂ ਦਾ ਵਿਚਾਰ ਹੀ ਨਹੀਂ ਕਰਦਾ। ਜਦ ਤੂੰ ਆਪ ਸੰਸਾਰ ਸਮੁੰਦਰ ਡੁੱਬ ਰਿਹਾ ਤਾਂ ਪਿੱਤਰਾਂ ਨੂੰ ਕਿਵੇਂ ਤਾਰੇਗਾ ਤੂੰ। ਘਟ ਘਟ ਬ੍ਰਹਮ ਚੀਨੈ ਜਨ ਕੋਏ, ਸਤਿਗੁਰ ਮਿਲੈ ਤਾਂ ਸੋਝੀ ਹੋਏ। ਕੋਈ ਵਿਰਲਾ ਗੁਰਮੁਖ ਜਾਨੀ ਘਟਾਂ ਘਟਾਂ ਵਿੱਚ ਬ੍ਰਹਮ ਨੂੰ ਚੀਨੈ ਜਾਣਦਾ, ਹਿਰਦਿਆਂ ਹਿਰਦਿਆਂ 'ਚ ਸਤਿਗੁਰ ਦੇਵ ਜੀ ਮਿਲਣ, ਉਸ ਵਾਹਿਗੁਰੂ ਦੀ ਗਿਆਤ ਹੁੰਦੀ ਹੈ। ਗਣਤ ਗਣੀਐ ਸਹਿਸਾ ਦੁੱਖ ਜੀਐ, ਗੁਰ ਕੀ ਸਰਨ ਪਵੈ ਸੁਖ ਥੀਐ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਕਰਮਾਂ ਦੀ ਗਿਣਤੀ ਗਿਣ ਨਾਲ ਜੀਵ ਨੂੰ ਦੁੱਖਦਾਇਕ ਸੰਸਾ ਹੁੰਦਾ, ਪੂਰਿਆਂ ਗੁਰ ਦੀ ਸ਼ਰਨ ਵਿੱਚ ਪੈਣ ਕਰਕੇ ਸੁੱਖ ਪ੍ਰਾਪਤ ਹੁੰਦਾ। ਗੁਰੂ ਸ਼ਰਨ ਵਿੱਚ ਜਾ ਕੇ ਇਸ ਤਰ੍ਹਾਂ ਬੇਨਤੀਆਂ ਕਰੇ, ਹੇ ਸਤਿਗੁਰੂ ਕਾਰੇ ਅਪਰਾਧ ਸਰਨ ਹਮੇ ਆਇਆ, ਗੁਰ ਹਰ ਭੇਟੇ ਪੁਰਬ ਕਮਾਇਆ। ਕਈ ਤਰ੍ਹਾਂ ਦੇ ਅਪਰਾਧ ਗੁਨਾਹਾਂ ਕਰਕੇ ਮੈਂ ਆਪਦੇ ਸ਼ਰਨ ਵਿੱਚ ਆਇਆ, ਆਪ ਹੁਣ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਅਪਰਾਧ ਬਖਸ਼ ਦਿਓ, ਮਿਹਰ ਕਰ ਦਿਓ। ਗੁਰੂ ਸਾਹਿਬ ਅੱਗੇ ਬੇਨਤੀ ਕਰੋ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਲੇਖਾ ਛੋੜਾ ਲੇਖਾ ਛੂਟਾ, ਹਮ ਨਿਰਗੁਣ ਲਿਹੋ ਅਬਾਰੀ। ਇਸ ਕਰਕੇ ਸਾਰਾ ਸ਼ਬਦ ਪੜ੍ਹੋ ਇਹ ਕੰਠ ਕਰਕੇ। ਪਰ ਇੱਕ ਗੱਲ ਹੈ ਕਿ ਪੂਰਬਲੇ ਕਰਮਾਂ ਦੇ ਕਮਾਏ ਅਨੁਸਾਰ ਹਰੀ ਸਰੂਪ ਗੁਰੂ ਮਿਲਦੇ ਨੇ, ਉਹ ਵੀ ਭਾਗਾਂ ਨਾਲ ਜੇ ਗੁਰੂ ਮਿਲ ਜਾਣ ਤਾਂ ਜੀਵ ਦੇ ਉੱਤੇ ਫਿਰ ਜਾ ਕੇ ਕਿਤੇ ਕਿਰਪਾ ਹੁੰਦੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਗੁਰ ਸਰਨ ਨਾ ਆਇਆ ਬ੍ਰਹਮ ਨਾ ਪਾਈਐ, ਭਰਮ ਭੁਲਾਈਐ ਜਨਮ ਮਰ ਆਈਐ। ਗੁਰਾਂ ਦੀ ਸ਼ਰਨ ਵਿੱਚ ਨਾ ਆਉਣ ਕਰਕੇ ਬ੍ਰਹਮ ਨਹੀਂ ਪ੍ਰਾਪਤ ਹੁੰਦਾ, ਭਰਮ ਵਿੱਚ ਭੁੱਲ ਜਾਣ ਕਰਕੇ ਫਿਰ ਜੰਮ ਕੇ ਆਉਂਦਾ, ਇਹ ਜਮਾਂ ਦੇ ਵੱਸ ਪੈਂਦਾ, ਫਿਰ ਮਰ ਜਾਂਦਾ, ਜਮਦੂਤ ਲੈ ਜਾਂਦੇ ਫਿਰ ਮਰ ਕੇ ਚਲਿਆ ਜਾਂਦਾ। ਜਮਦਰ ਬਾਧੋ ਮਰੈ ਵਿਕਾਰ, ਨਾ ਹਿਰਦੈ ਨਾਮ ਨਾ ਸ਼ਬਦ ਆਚਾਰ। ਵਿਕਾਰੀ ਜਿਹੜੇ ਬੰਦੇ ਆ, ਵਿਕਾਰਾਂ ਕਰਕੇ ਜਮਾਂ ਦੇ ਦਰ ਵਿੱਚ ਵੱਧੇ ਹੋਏ, ਉਹਨਾਂ ਨੂੰ ਜਮਦੂਤ ਲਿਜਾ ਕੇ ਮਾਰਦਾ, ਵੱਧਿਆ ਹੋਇਆ ਮਰਦਾ ਉੱਥੇ ਫਿਰ ਜਾ ਕੇ। ਨਾ ਹਿਰਦੇ ਵਿੱਚ ਨਾਮ ਸਿਮਰਨ ਹੈ, ਨਾ ਹੀ ਗੁਰ ਸ਼ਬਦ ਦਾ ਆਚਾਰ ਹੁੰਦਾ ਕਰਤੱਵ ਹੈ। ਇੱਕ ਪਾਧੇ ਪੰਡਿਤ ਮਿਸਰ ਕਹਾਵ ਹੈ, ਦੁਬਿਧਾ ਰਾਤੇ ਮਹਿਲ ਨਾ ਪਾਵ ਹੈ। ਇੱਕ ਆਪਣੇ ਆਪ ਨੂੰ ਬੱਚਿਆਂ ਦੇ ਪੜ੍ਹਨ ਪੜ੍ਹਾਉਣ ਵਾਲੇ ਜੇ ਪਾਂਧੇ ਕਹਾਉਂਦੇ ਨੇ, ਇੱਕ ਆਪਣੇ ਆਪ ਨੂੰ ਭਾਗਵਤ ਆਦਿਕ ਦੀਆਂ ਕਥਾ ਕਰਨ ਵਾਲੇ ਪੰਡਿਤ ਕਹਾਉਂਦੇ ਨੇ, ਇੱਕ ਆਪਣੇ ਆਪ ਨੂੰ ਬੁੱਤੀਆਂ ਦੇਣ ਵਾਲੇ ਮਿਸਰ ਕਹਾਉਂਦੇ ਨੇ, ਪਰ ਦੁਬਿਧਾ ਵਿੱਚ ਰੱਤੇ ਹੋਏ ਮਹਿਲ ਹੁੰਦਾ ਸਰੂਪ ਨੂੰ ਵੀ ਪਾਉਂਦੇ ਹਨ। ਜਿਸ ਗੁਰਪ੍ਰਸਾਦੀ ਨਾਮ ਆਧਾਰ, ਕੋਟ ਮੱਧੇ ਕੋ ਜਨ ਆਪਾਰ। 905 ਅੰਗ ਤੇ ਫਰਮਾਉਂਦੇ ਹੈ, ਜਿਹਨੂੰ ਗੁਰਾਂ ਦੀ ਕਿਰਪਾ ਕਰਕੇ ਨਾਮ ਦਾ ਆਸਰਾ ਹੈ, ਉਹ ਅਪਾਰ ਗੁਣਾਂ ਵਾਲਾ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਗੁਰਮੁਖ ਜਾਣਾ ਹੈ। ਏਕ ਬੁਰਾ ਭਲਾ ਸੱਚ ਏਕ ਹੈ, ਬੂਝ ਗਿਆਨੀ ਸਤਿਗੁਰ ਕੀ ਟੇਕ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ ਕਿ ਬੁਰਿਆਂ ਵਿੱਚ ਵੀ ਇੱਕ ਸੱਚਾ ਵਾਹਿਗੁਰੂ ਹੈ ਅਤੇ ਭਲਿਆਂ ਵਿੱਚ ਵੀ ਇੱਕ ਸੱਚਾ ਵਾਹਿਗੁਰੂ ਹੈ। ਸੋ ਸਰੂਪ ਦੇ ਜੋ ਗਿਆਨੀ ਹੈ ਨਾ ਸਤਿਗੁਰੂ, ਉਹਨਾਂ ਦੀ ਟੇਕ ਲੈ ਕੇ ਤੂੰ ਉਸ ਵਾਹਿਗੁਰੂ ਨੂੰ ਬੁੱਝਣਾ ਕਰ, ਅਵਸਥਾ ਉੱਚੀ ਉਠਾ ਥੋੜ੍ਹੀ ਜਿਹੀ ਆਪਣੀ। ਗੁਰਮੁਖ ਵਿਰਲੀ ਏਕੋ ਜਾਣਿਆ, ਆਵਣ ਜਾਣਾ ਮੇਟ ਸਮਾਣਿਆ। ਕਿਸੇ ਵਿਰਲੇ ਗੁਰਮੁਖ ਨੇ ਇੱਕ ਨੂੰ ਜਾਣਿਆ ਸਾਰਿਆਂ 'ਚ, ਉਹ ਆਉਣੇ ਜਾਣੇ ਨੂੰ ਦੂਰ ਕਰਕੇ ਪਰਮੇਸ਼ੁਰ ਵਿੱਚ ਸਮਾ ਗਿਆ, ਨਹੀਂ ਤਾਂ ਥੱਲੇ ਥੱਲੇ ਰਹਿੰਦੇ, ਫਿਰ ਝਗੜਾ ਪਿਆ ਰਹਿੰਦਾ ਆਪਣਾ, ਕਦੇ ਬੁਰਿਆਂ ਨਾਲ ਲੜਦੇ ਹਾਂ, ਕਦੇ ਭਲਿਆਂ ਨਾਲ ਮਿਲਦੇ ਹਾਂ, ਇੱਥੇ ਕੀ ਖੜ ਜਾਂਗੇ। ਬੁਰੇ ਅਤੇ ਭਲੇ ਦੇ ਵਿੱਚ ਜਿਹੜਾ ਬੈਠਾ ਉਹਦੇ ਨਾਲ ਮੇਲ ਪਾਓ ਆਪਣਾ ਬਸ। ਤਾਂ ਮਹਾਰਾਜ ਕਹਿੰਦੇ ਨੇ, ਜਿਨ ਕੈ ਹਿਰਦੈ ਏਕ ਅੰਕਾਰ, ਸਰਬ ਗੁਣੀ ਸਾਚਾ ਵਿਚਾਰ। ਜਿਹਦੇ ਹਿਰਦੇ ਵਿੱਚ ਇੱਕ ਓੰਕਾਰ ਮੰਗਲ ਸਰੂਪ ਪਰਮਾਤਮਾ, ਉਹ ਸਰਬ ਗੁਣਾ ਕਰਕੇ ਗੁਣੀ ਜੋ ਸੱਚਾ ਵਾਹਿਗੁਰੂ ਹੈ ਉਹਦਾ ਵਿਚਾਰ ਕਰਦਾ ਹੈ, ਉਹ ਸਾਰਿਆਂ ਗੁਣਾਂ ਨੂੰ ਪਾ ਕੇ ਗੁਣੀ ਹੋਇਆ ਅਤੇ ਸੱਚਾ ਆਤਮ ਵਿਚਾਰ ਕਰਦਾ ਹੈ। ਗੁਰ ਕੈ ਭਾਣੈ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ। ਮਹਾਰਾਜ ਕਥਨ ਕਰਦੇ, ਜੋ ਗੁਰਾਂ ਦੇ ਭਾਣੇ ਅਨੁਸਾਰ ਨਿਸ਼ਕਾਮ ਕਰਮਾਂ ਨੂੰ ਕਮਾਉਂਦਾ ਹੈ, ਉਹ ਸਾਚੇ ਹੁੰਦਾ, ਨਿਸ਼ਚੇ ਸਹਿਤ ਸੱਚ ਨਾਮ ਜਪਦਾ ਹੋਇਆ ਸੱਚ ਸਰੂਪ ਵਿੱਚ ਸਮਾਵੈ, ਤੋਂ ਭਾਵ ਅਭੇਦ ਹੁੰਦਾ ਹੈ।